ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਜਨ ਤ੍ਰਿਪਤ ਅਗਾਈ ਗੁਣਿਆ ਮੂਲ ਜਿਸ ਹਿਰਦੈ ਨ ਵਸਿਆ ਤੇ ਮਾਰੇ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਜਨ ਤ੍ਰਿਪਤ ਅਗਾਈ ਗੁਣਿਆ ਮੂਲ ਜਿਸ ਹਿਰਦੈ ਨ ਵਸਿਆ ਤੇ ਮਾਰੇ ਤ੍ਰਿਸ਼ਨ ਤ੍ਰਿਖਾਈ ਹਰ ਆਰਾਧ ਅਰੂਪ ਅਨਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਇਸ ਲਾਖ ਬਿਦਨ ਜਨ ਆਈ ਰਹਾਉ ਜਿਹ ਜਨ ਓਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਵ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਨ ਗਣਨੇ ਜਿਵ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਿਵ ਪ੍ਰਭੂ ਬਿਸਾਰ ਗੁਰ ਤੇ ਬੇਮੁਖਾ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਹੀ ਵਰਤਾਰਾ ਨਾਨਕ ਸਹ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾ
ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ। ਦਰਸ਼ ਪਰਸ਼ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ ਤੌਲੋ ਹੀ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ ਜੋਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਦਿਨ ਤੇ ਦੁਨੀਆਂ ਦੇ ਮਾਲਕ सतगुरु श्री गुरु ग्रंथ साहिब जी महाराज जी के दर्शन परस के सतगुरां दे तुरकी अकाली बाणी श्री आसा जी दी वार दे शब्द कीर्तन आप जी ने सरवण किए हैं। सोडियां दी कुल दे सरमोर सोडी सुल्तान पातशाह धन धन श्री गुरु रामदास जी महाराज जी दे पावन पवित्र दरबार चों अमृत वेले सतगुरां दे प्रकाश समय जो पावन पवित्र श्री मुख वाक हुक्मनामा सतगुरां ने सानू सारियां नू बख्शिश कीता है, भाई साहब जी दी रसना तो पावन हुक्मनामा आप जी ने हुणे हुणे सरवण कीता है। पंचम पातशाह श्री गुरु अर्जन देव साहिब जी महाराज तरण गगन नव खंड में जोत स्वरूपी रहो पारो पन मथुरा कछ भेद नहीं गुरे अर्जन प्रतख हर प्रतख हरि स्वरूप सतगुरु श्री गुरु अर्जन देव साहिब जी महाराज ते पावन पवित्र अमृत बचन अपने मुखार बिंद चो उचारण कर रहे ने। श्री गुरु ग्रंथ साहिब जी महाराज जी दे 612 और 13 अंग दे उत्ते पावन शब्द सुभाए मान है। आओ सतगुरु जी ने जिन्ना कुछ समा बख्शिश किया है गुरदेव दी पावन बाणी दी विचार नाल जुड़िए सुरतियां बिरतियां दी एकाग्रता वास्ते। एकाग्रता सतगुरां दे शब्द द्वारा बनती है, एकाग्रता सतगुरां दे गुरमंत्र दी साधना द्वारा बनती है और एकाग्रता सब तो वड्डी बात गुरु साहब जी दी कृपा नाल बनती है, गुरु पातशाह जी दी दया नाल बनती है। जितनी साडी सुरत एकाग्र होवेगी सूक्ष्म होवेगी सतगुरु जी दे शब्द दे सूक्ष्म भाव उतनी साड़ी पकड़ विच आउणगे जिहदे नाल साडे जीवन विच तब्दीली आउंदी है, जिस नाल साडे जीवन विच रस भरदा है। तो पंजवें पातशाह दे पावन चरणां दा ध्यान अपने हिरदयां च धारण करिए, एकाग्रता बनाउण वास्ते अपनी रसना नूं पवित्र करदिआं समूह माई भाई आखो जी सतनाम श्री, सतनाम श्री वाहे गुरु साहिब जी,
सतनाम श्री वाहे गुरु साहिब जी, सुरठ महला कमल जाका मन लीना सीजन त्रिपत अगाई।
सुरठ राग है, पंजवें पातशाह धन श्री गुरु अर्जन देव साहिब जी महाराज ये पावन पवित्र शब्द अपने मुखार बिंद चो उचारण कर रहे हैं। तैसे उचारण कर रहे ने जैसे सतगुरां दे अंदर तुर दरगाह तो उतर रहा है। गुरदेव दे सारे बचन एक ओंकार तो लैके 18-10-20 तक इलहाम है, जिवें निरंकार दे घर विचों इलहाम उतरिया सतगुरां ने अपनी रसना तो उचारण किया है। इलहाम है इसे करके किसी नाल पक्षवाद नहीं है गुरबाणी च, इलहाम है इसे करके संसार दी समस्त मनुखता लई सर्व धर्मां लई सांझा उपदेश है। गरीबन वाज पातशाह जी महाराज ये पावन शब्द उचारण करदे हन कि सतगुरु जी दे पावन पवित्र चरण कमलां दे नाल, सतगुरु जी दे चरण कमल गुरु के चरण कमल ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲ, ਇੱਦਾਂ ਬਹੁਤ ਵਾਰੀ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਜਿਨ੍ਹਾਂ ਵੱਲੋਂ ਇੱਕ ਪੁਸਤਕ ਲਿਖੀ ਗਈ ਹੈ, ਉਸ ਪੁਸਤਕ ਦਾ ਨਾਮ ਹੈ ਚਰਨ ਕਮਲ ਕੀ ਮੌਜ, ਜਿਸ ਅੰਦਰ ਉਹਨਾਂ ਨੇ ਬਹੁਤ ਸੁੰਦਰ ਪਰਿਭਾਸ਼ਾ ਸਾਹਿਬ ਦੇ ਚਰਨ ਕਮਲਾਂ ਦੀ ਦੱਸੀ ਹੈ। ਮੁੱਖ ਰੂਪ ਦੇ ਵਿੱਚ ਇਤਨੀ ਵਿਚਾਰ ਕਰ ਲਈਏ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਸਰੂਪ ਦੇ ਵਿੱਚ ਹੈ, ਜਿਸ ਦਾ ਕੋਈ ਰੂਪ ਰੰਗ ਚਿਹਨ ਵਰਣ ਨਹੀਂ ਹੈ, ਜੋ ਰੂਪ ਰੰਗ ਚਿਹਨ ਵਰਣ ਤੋਂ ਨਿਆਰਾ ਹੈ, ਉਸ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ, ਉਹੀ ਉਸੇ ਦੇ ਚਰਨ ਕਮਲ ਹਨ। ਚਿਤ ਚਰਨ ਨਾਮ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੀ ਗੁਰੂ ਖਾਲਸੇ ਵਾਸਤੇ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲ ਹਨ। ਪ੍ਰਤੱਖ ਰੂਪ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10 ਪਾਤਸ਼ਾਹੀਆਂ ਇਸ ਮਾਤ ਲੋਕ ਦੀ ਧਰਤੀ ਤੇ ਵਰਤੀਆਂ ਹਨ, ਵਰਤ ਰਹੀਆਂ ਹਨ, ਕਿਉਂਕਿ ਸਹਿਬ ਤਾਂ ਸਦੈਵੀ ਹਨ, ਅਵਨਾਸ਼ੀ ਹਨ। ਤੋ ਪ੍ਰਤੱਖ ਰੂਪ ਦੇ ਵਿੱਚ ਵੀ ਗੁਰਸਿੱਖ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹਨ। ਤੋ ਸਹਿਬ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ, ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਨਾਲ ਲੀਨ ਹੋ ਜਾਂਦਾ ਹੈ, ਮਨ ਲੀਨਾਂ ਤੋਂ ਭਾਵ ਮਨ ਜਿਨ੍ਹਾਂ ਦਾ ਗੁਰੂ ਚਰਨਾਂ ਵਿੱਚ ਲੀਨ ਹੋ ਜਾਂਦਾ, ਜਾਂ ਇਸ ਤਰ੍ਹਾਂ ਸਮਝ ਲਈਏ ਕਿ ਜਦੋਂ ਕੋਈ ਸਿੱਖ ਆਪਣਾ ਮਨ ਗੁਰੂ ਅੱਗੇ ਵੇਚ ਦਿੰਦਾ, ਵੇਚੀ ਹੋਈ ਚੀਜ਼ ਦੇ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਰਹਿੰਦਾ, ਜਿਸ ਨੂੰ ਵੇਚ ਦਿੱਤੀ ਫਿਰ ਉਸੇ ਦੀ ਹੁੰਦੀ ਹੈ ਨਾ, ਜਿਹੜੀ ਵਸਤੂ ਜਿਸ ਨੂੰ ਵੇਚ ਦਿੰਦੇ ਹਾਂ ਫਿਰ ਉਹਦਾ ਮਾਲਕ ਉਹੀ ਹੁੰਦਾ, ਬਕਾਇਦਾ ਰਜਿਸਟਰੀ ਦੇ ਵਿੱਚ ਲਿਖ ਦਿੱਤਾ ਜਾਂਦਾ ਵੀ ਅੱਜ ਤੋਂ ਬਾਅਦ ਜਿਸ ਨੂੰ ਇਹ ਚੀਜ਼ ਅਸੀਂ ਬੈ ਕਰ ਰਹੇ ਹਾਂ, ਵੇਚ ਰਹੇ ਹਾਂ, ਇਹਦਾ ਮਾਲਕਾਨਾ ਹੱਕ ਹੁਣ ਅੱਜ ਤੋਂ ਬਾਅਦ ਇਸੇ ਦਾ ਹੈ, ਕਬਜ਼ਾ ਇਸੇ ਦਾ ਹੈ। ਸੋ ਕਹਿਣ ਤੋਂ ਭਾਵ ਜਦੋਂ ਗੁਰਸਿੱਖ ਆਪਣਾ ਮਨ ਗੁਰੂ ਚਰਨਾਂ ਵਿੱਚ ਵੇਚ ਦਿੰਦਾ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਇਹ ਕਿਤੇ ਪਾਵਨ ਪੰਕਤੀਆਂ ਸਾਡੇ ਜੀਵਨ ਦਾ ਸਿਧਾਂਤ ਬਣ ਜਾਣ। ਜਦੋਂ ਗੁਰਸਿੱਖ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣਾ ਮਨ ਅਰਪਣ ਕਰ ਦਿੰਦਾ, ਤੋ ਮਨ ਗੁਰੂ ਚਰਨਾਂ 'ਚ ਲੀਨ ਹੋ ਗਿਆ, ਗੁਰੂ ਚਰਨਾਂ ਦੇ ਵਿੱਚ ਹੀ ਇੱਕ ਬਿੱਕ ਹੋ ਗਿਆ। ਮਨ ਗੁਰੂ ਖਾਲਸਾ ਜੀ ਕੈਸੀ ਅਮੋਲਕ ਦਾਤ ਹੈ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ, ਜੋ ਸਾਨੂੰ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਜੋਤ ਸਵਰੂਪ ਵੀ ਹੈ। ਜਦੋਂ ਇਹ ਮਨ ਗੁਰੂ ਚਰਨਾਂ ਵਿੱਚ ਲੀਨ ਹੋ ਜਾਂਦਾ ਫਿਰ ਇਹ ਜੋਤ ਸਰੂਪ ਹੋ ਜਾਂਦਾ ਹੈ। ਮਨ ਦੇ ਤਿੰਨ ਹਿੱਸੇ ਅੱਜ ਕੱਲ੍ਹ ਦੇ ਸਾਇੰਸ ਦੇ ਵਿਦਵਾਨ ਵੀ ਦੱਸਦੇ ਨੇ ਕਿ ਤਿੰਨ ਪ੍ਰਕਾਰ ਦਾ ਮਨ ਹੈ, ਇੱਕ ਚੇਤਨ ਮਨ ਹੈ, ਦੂਸਰਾ ਅਰਧ ਚੇਤਨ ਮਨ ਹੈ, ਤੀਸਰਾ ਬਿਲਕੁਲ ਅਵਚੇਤਨ ਹੈ। ਜੋ ਬਿਲਕੁਲ ਹੀ ਅਵਚੇਤਨ ਹੈ ਉੱਥੇ ਤੱਕ ਸਾਡੀ ਗਮਤਾ ਨਹੀਂ ਹੁੰਦੀ, ਜਿਹੜਾ ਸਾਡਾ ਚੇਤਨ ਮਨ ਹੈ, ਚੇਤਨ ਮਨ ਦੇ ਵਿੱਚ ਸਾਡੀ ਸਾਰੀ ਜਿਹੜੀ ਸਿਮਰਤੀ ਹੈ, ਜਿਸ ਨੂੰ ਅਸੀਂ ਮਿਲੇ ਹਾਂ, ਜਿਸ ਨਾਲ ਅਸੀਂ ਗੱਲਬਾਤ ਕੀਤੀ ਹੈ, ਉਹ ਸਾਰੀ ਸਿਮਰਤੀ ਸਾਡੇ ਉਸ ਚੇਤਨ ਮਨ ਦੇ ਵਿੱਚ ਆ ਕੇ ਮਿਲ ਜਾਂਦੀ ਹੈ। ਅਚਾਨਕ ਜਿਸ ਨੂੰ ਅਸੀਂ 5-7 ਦਿਨ ਜਾਂ 5-7 ਮਹੀਨੇ ਪਹਿਲਾਂ ਮਿਲੇ ਸੀ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆਇਆ, ਅਸੀਂ ਵੇਖ ਕੇ ਪਛਾਣ ਲਿਆ ਕਿ ਇਹ ਤਾਂ ਉਹੀ ਸੱਜਣ ਹੈ, ਸਾਡਾ ਮਿੱਤਰ ਹੈ, ਫਲਾਣਾ ਸਿੰਘ ਇਹਦਾ ਨਾਂ ਹੈ, ਉਹ ਸਾਰੀ ਸਿਮਰਤੀ ਸਾਡੇ ਚੇਤਨ ਮਨ ਦੇ ਵਿੱਚ ਪਈ ਹੋਈ ਸੀ। ਇੱਕ ਦੂਜਾ ਅਰਧ ਚੇਤਨ ਮਨ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਚੇਤਨ ਮਨ ਦੇ ਵਿੱਚੋਂ ਡਿਲੀਟ ਹੋ ਜਾਂਦੀਆਂ ਨੇ ਉਹ ਸਾਡੇ ਅਰਧ ਚੇਤਨ ਮਨ ਦੇ ਵਿੱਚ ਜਾ ਕੇ ਸਮਾ ਜਾਂਦੀਆਂ ਹਨ। ਕਈ ਵਾਰ ਸਾਨੂੰ ਕੋਈ ਗੱਲ ਚੇਤੇ ਨਹੀਂ ਆਉਂਦੀ ਤੇ ਗੱਲ ਕਰਦੇ ਅਸੀਂ ਭੁੱਲ ਜਾਂਦੇ ਹਾਂ, ਕਹਿੰਦੇ ਹਾਂ ਠਹਿਰ ਜਾ ਮੈਨੂੰ ਯਾਦ ਕਰ ਲੈਣ ਦੇ ਮੈਂ ਤੈਨੂੰ ਦੱਸਦਾ, ਫਿਰ ਅਸੀਂ ਆਪਣੀ ਸੁਰਤ ਦੇ ਉੱਤੇ ਥੋੜਾ ਜਿਹਾ ਜ਼ੋਰ ਪਾ ਕੇ ਉਸ ਗੱਲ ਨੂੰ ਯਾਦ ਕਰਨ ਦਾ ਯਤਨ ਕਰਦੇ ਹਾਂ, ਉਦੋਂ ਅਸੀਂ ਉਸ ਅਰਧ ਚੇਤਨ ਵਿੱਚ ਜਿਹੜੀ ਸਾਡੀ ਉਹ ਯਾਦ ਚਲੀ ਗਈ ਸੀ ਉਹਨੂੰ ਬਾਹਰ ਕੱਢ ਕੇ ਲਿਆਉਂਦੇ ਤੇ ਕਹਿੰਦੇ ਹਾਂ ਆ ਗਿਆ ਯਾਦ, ਉਹ ਫਲਾਣੀ ਚੀਜ਼ ਹੈ, ਉਹਨੂੰ ਅਰਧ ਚੇਤਨ ਮਨ ਕਹਿੰਦੇ ਹਨ। ਤੀਸਰਾ ਜਿਹੜਾ ਅਵਚੇਤਨ ਮਨ ਹੈ, ਜੋ ਅਰਧ ਚੇਤਨ ਮਨ ਦੇ ਵਿੱਚੋਂ ਵੀ ਡਿਲੀਟ ਹੋ ਜਾਂਦਾ ਹੈ, ਉਹ ਸਾਡੇ ਉਸ ਅਵਚੇਤਨ ਮਨ ਦੇ ਵਿੱਚ ਜਾ ਕੇ ਸਮਾਂਦਾ ਚਲਿਆ ਜਾਂਦਾ ਹੈ।
सतगुरु जी की दया दृष्टि गुरदेव की कृपा द्वारा जदों गुरमंत्र का अभ्यास करद गुरबाणी पढ़द सुनद विचारद साधक के अंदर वह अर जिहड़ा अवचेतन मन है वह जागृत हुंदा है। जदों वह जागृत हुंदा है फिर उस वक्त खालसा जी जितना भी तत्व ज्ञान है वह जोत स्वरूप होण दा वह अंदरों सफुरत हो जाता है। जिस प्रकार नाल गुरु पातशाह दे इतिहास विचों आपां एक बचन चेते करिए तां जो इह गल स्पष्ट हो जाए। गुरद्वारा श्री पंजोखरा साहब जी की पावन पवित्र धरती ते अठवें पातशाह अष्टम बलवीरा सतगुरु श्री गुरु हरकृष्ण साहब जी महाराज जी पहुंचे। इत्थे पंडित ने लाल चंद ने सतगुरां ते संदेह प्रगट किया, गीता दे अर्थ करो। गरीबनवाज साहब जी ने बचन किया कि तू अपनी मर्जी का कोई व्यक्ति चुन के लिया। छज्जू नाम का एक चीवर जाति का व्यक्ति जो मुख तो गूंगा है कन्ना तो बोला है उन्हूं सतगुरु सच्चे पातशाह जी को लियांदा है। गुरदेव जी उहदे सिर ते छड़ी रखदे ने, वो छड़ी रख के अपनी शक्ति का संचार उहदे अंदर इस प्रकार नाल करदे ने कि वह जिहड़ा अवचेतन मन सी उसका जो बिल्कुल ही सुता पिया सी उस अवचेतन मन नूं महाराज जी ने अपनी दया दृष्टि नाल जगा दिता और उस अवचेतन मन दे विच सारे शास्त्रां दा समस्त ब्रह्मंड दा ज्ञान जो ब्रह्मंडे सोई पिंडे उसे विच ही सम्मिलित होया होया सी। जिस वक्त तो अवचेतन मन गुरु करुणा दे नाल जागिया उही छज्जू चीवर अपनी रसना तो बोलिया, कहण लगा पंडित जी कसम ने शास्त्रा प्रवृत्ता दसो केवल गीता की बात नहीं रही, हुण दुनिया के किस शास्त्र दे विच मीमांसा विच न्याय विच वेदांत विच सांख विच दसो योग विच किस शास्त्र दे विच प्रवृत्ति करना चाहते हो, किस शास्त्र की चर्चा करना चाहते हो। गुरदेव की दया नाल जदों वह अवचेतन मन जागृत हुंदा है फिर अखां तो बिना वेखण की दृष्टि पैदा हो जाती है। अखी बाजो वेखना बिन कन्ना सुनना, इन्हां पावन पंक्तियां दे अर्थ वड्या महापुरशां ने कई प्रकार दे कीते हन कि इन्हां हड चम दे नेत्रां तो बिना किथे की वरत रहा है। वेखण की दृष्टि उस अवचेतन मन दे विच जाग पैंदी है। बिना कन्ना तो हजारां कोहां ते दूर बैठा कौन व्यक्ति की गल कर रहा है, उस अवचेतन मन दे विचों जदों शक्ति जागृत हुंदी है तां उह सुणन दा भाव उत्थों पता लग जांदा। बिना कन्ना तो हजारां कोहां तक सुनिया जा सकदा है। इह किरिया सुते सिद्ध वरतदी जदों गुरु पातशाह जी दी दया होवे किरपा होवे। इस प्रकार नाल तीन हिस्सों विच मन वंडिया जांदा है। धर्म ग्रंथां दे विच मन दी परिभाषा संकल्प विकल्पां दे समूह दी है। जितने साडे फुरने कफुरने संकल्प विकल्प ने उन्हां दा मन बनदा है। साडे शरीर दे पंजा कोशां दे विचों एक कोश मनोमय कोश भी है, एक प्रकार दा पर्दा है जिस नूं लंघ के अगे जाया जांदा है। पर जदों अगे लंघ के जाया जाए उस वक्त फिर यह मन जोत स्वरूप हो जाता है। इस तरह भी महापुरश दसते हैं कि यह मन सफटक की मणि के समान है, जिस भी रंग पर रखी वह जहा रंग ग्रहण कर लेंदा है। यह अपना कोई रंग नहीं पर जिस रंग पर रखी वह जहा हो जाता है। जे इस मन को बाहर मुखी करके संसार के रंगों में मस्त कर दिए तो संसारी हो जाता है। जे इस मन को गुर शब्द का अभ्यास करद अंतरमुखी कर लीए ता फिर मन जोत स्वरूप हो के निरंकारी हो जाता है। जदों साधक अपना मन गुरु पातशाह के पवित्र चरणों के विच लीन कर दिंदा है ता फिर इस मन के अंदर उठन वालियां जितनिया भी भुखा ने जितने भी लालच ने जितनिया भी तृष्णावां ने वह सारियां शांत हो जांदियां हन। से जन त्रिपत अगाई, वह जन त्रिपत हो जाते हैं। उन्हां दा मन सदैवी काल लई रज जांदा है, उन्हां नूं ना इस लोक दे सुखां दी कोई कांखा रहिंदी है। अगाई क्योंकि त्रिपत ते अगाई दो शब्द वरते ने, त्रिपत दा मतलब भी हुंदा रज जाणा, अगाई दा मतलब भी हुंदा रज जाणा। कहिंदे इस लोक दे सुखां वल्लों भी उह रज जांदा है और परलोक दे सुखां वल्लों भी उह रज जांदा। उहनूं लोक परलोक दोनां सुखां दी कांखा नहीं रहिंदी, उहदे अंदर केवल यही इच्छा बनी रहिंदी है महाराज ਮੇਰਾ ਇਹ ਮਨ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਮੌਜ ਨੂੰ ਆਦਿ ਤੋਂ ਅੰਤ ਤੱਕ ਮਾਣਦਾ ਰਹੇ, ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਹੀ ਮਿਲਿਆ ਰਹੇ। ਜਿਸ ਦਾ ਮਨ ਗੁਰੂ ਚਰਨ ਕਮਲਾਂ ਦੇ ਨਾਲ ਮਿਲ ਜਾਂਦਾ ਹੈ, ਉਹ ਸਦੈਵ ਹੀ ਕਾਲ ਲਈ ਤ੍ਰਿਪਤ ਹੋ ਜਾਂਦੇ ਹਨ, ਰਜ ਜਾਂਦੇ ਹਨ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਮਾਰ ਤ੍ਰਿਸ਼ਨ ਤ੍ਰਿਖਾਈ।
ਗੁਰਮੁਖਾਂ ਦਾ ਇਤਿਹਾਸ ਪੜ੍ਹੀਏ, ਖਾਲਸੇ ਪੰਥ ਦਾ ਇਤਿਹਾਸ ਪੜ੍ਹੀਏ। ਗੁਰੂ ਖਾਲਸਾ ਜੀ ਜਥੇਦਾਰ ਸਰਦਾਰ ਹਰੀ ਸਿੰਘ ਦੀ ਭੰਗੀ, ਖਾਲਸੇ ਪੰਥ ਦੀਆਂ 12 ਮਿਸਲਾਂ ਸਨ, ਭੰਗੀਆਂ ਦੀ ਮਿਸਲ ਦੇ ਜਥੇਦਾਰ ਸਨ ਸਰਦਾਰ ਹਰੀ ਸਿੰਘ ਜੀ। ਅਬਦਾਲੀ ਦੇ ਨਾਲ ਇਹਨਾਂ ਨੇ ਟੱਕਰ ਲਈ। 12 ਮਿਸਲਾਂ ਵਿੱਚੋਂ ਸਭ ਤੋਂ ਬਲਵਾਨ ਮਿਸਲ ਭੰਗੀਆਂ ਦੀ ਮਿਸਲ ਰਹੀ ਹੈ। ਅਬਦਾਲੀ ਜਿਸ ਵਕਤ ਆਇਆ ਲਾਹੌਰ 'ਤੇ ਕਬਜ਼ਾ ਕਰਨ ਲਈ, ਅਤੇ ਪਹਿਲਾਂ ਹਰੀ ਸਿੰਘ ਭੰਗੀ ਜੀ ਦਾ ਇੱਥੇ ਲਾਹੌਰ ਦੇ ਉੱਤੇ ਕਬਜ਼ਾ ਸੀ, ਉੱਥੋਂ ਸਿੰਘ ਹਰਨ ਭਰਨ ਹੋ ਗਏ। ਲਾਹੌਰ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਅਬਦਾਲੀ ਨਾਲ ਮੁਲਾਕਾਤ ਕੀਤੀ, ਕਹਿਣ ਲੱਗੇ ਤੂੰ ਆਪਣੇ ਕਿਸੇ ਬੰਦੇ ਨੂੰ ਇੱਥੋਂ ਜਥੇਦਾਰ ਬਣਾਏਗਾ ਜਾਂ ਇੱਥੋਂ ਦਾ ਸੂਬਾ ਬਣਾਵੇਂਗਾ, ਸੂਬੇਦਾਰ ਬਣਾਵੇਂਗਾ। ਅਤੇ ਸਿੰਘਾਂ ਨੇ ਫਿਰ ਆ ਕੇ ਉਹਦੇ ਕੋਲੋਂ ਸੂਬੇਦਾਰੀ ਖੋਹ ਲੈਣੀ ਹੈ। ਇਹਦੇ ਨਾਲ ਉਹ ਚੰਗਾ ਹੈ ਕਿ ਤੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਸੱਦ ਕੇ ਲਾਹੌਰ ਦਾ ਨਵਾਬ ਬਣਾ ਦੇ, ਸੂਬੇਦਾਰੀ ਦੇ ਦੇ। ਅਬਦਾਲੀ ਨੇ ਬਹੁਤ ਸਾਰੇ ਟੋਕਰੇ ਭਰ ਕੇ ਜੋ ਕਾਬਲ ਦੇ ਇਲਾਕੇ ਦੇ ਮੇਵੇ ਸਨ, ਉਹ ਮੇਵੇ ਸਰਦਾਰ ਹਰੀ ਸਿੰਘ ਜੀ ਦੇ ਪਾਸ ਭੇਜੇ। ਇਹ ਵਾਰਤਾ ਸੋਹਣ ਸਿੰਘ ਜੀ ਸ਼ੀਤਲ ਨੇ, ਜੋ 12 ਮਿਸਲਾਂ ਅਤੇ ਸਿੱਖ ਘਰਾਣੇ ਨਾਮਕ ਇੱਕ ਪੁਸਤਕ ਲਿਖੀ ਹੈ, ਸਿੱਖਾਂ ਦੇ ਪੜ੍ਹਨ ਯੋਗ ਹੈ। ਮੈਂ ਅਕਸਰ ਕਥਾ ਦੇ ਵਿੱਚ ਪੁਸਤਕਾਂ ਦਾ ਜ਼ਿਕਰ ਤਾਂ ਕਰਦਾ ਹਾਂ ਤਾਂ ਜੋ ਸਾਡੇ ਅੰਦਰ ਪੁਸਤਕਾਂ ਨੂੰ ਪੜ੍ਹਨ ਦੀ ਰੁਚੀ ਜਾਗੇ। ਉਹਦੇ ਵਿੱਚ ਇਹ ਵਿਥਿਆ, ਸੋਹਣ ਸਿੰਘ ਜੀ ਸ਼ੀਤਲ ਜੋ ਪੰਥ ਦੇ ਪ੍ਰਸਿੱਧ ਢਾਡੀ ਹੋਏ ਨੇ, ਤਿਨ੍ਹਾਂ ਨੇ ਲਿਖੀ ਹੈ। ਕਹਿੰਦੇ ਜਿਸ ਵਕਤ ਉਹ ਮੇਵੇ ਹਰੀ ਸਿੰਘ ਜੀ ਦੇ ਪਾਸ ਭੇਜੇ, ਸਰਦਾਰ ਹਰੀ ਸਿੰਘ ਜੀ ਨੇ ਇੱਕ ਮੁੱਠ ਭੁੱਜੇ ਹੋਏ ਛੋਲਿਆਂ ਦੀ ਦੇ ਕੇ ਆਖਿਆ ਕਿ ਸਾਡੀ ਤਾਂ ਆਹ ਖੁਰਾਕ ਹੈ, ਇਹ ਮੇਵੇ ਜਾਂ ਇਸ ਪ੍ਰਕਾਰ ਦੀਆਂ ਆਹ ਜਿਹੜੀਆਂ ਵਸਤੂਆਂ ਨੇ, ਪਾਤਸ਼ਾਹੀ ਖੁਰਾਕਾਂ ਨੇ। ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜ ਦਾ ਸਿਪਾਹੀ ਹਾਂ ਅਤੇ ਸਿਪਾਹੀਆਂ ਦੀ ਖੁਰਾਕ ਸਾਡੀ ਆਹ ਹੈ। ਸਾਨੂੰ ਜਿਹੜਾ ਆਨੰਦ ਇਸ ਛੋਲਿਆਂ ਦੀ ਮੁੱਠ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ, ਉਹ ਆਨੰਦ ਤੁਹਾਡੇ ਨਾਲ ਮੇਵਿਆਂ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਅਬਦਾਲੀ ਦੀ ਦਿੱਤੀ ਨਵਾਬੀ ਨਹੀਂ ਅਸੀਂ ਲੈਣੀ, ਜੇ ਨਵਾਬੀ ਲਵਾਂਗੇ, ਸੂਬੇਦਾਰੀ ਲਵਾਂਗੇ ਤਾਂ ਅਸੀਂ ਆਪਣੀ ਤੇਗ ਦੇ ਜ਼ੋਰ ਨਾਲ ਲਵਾਂਗੇ। ਇਹ ਸੰਤੋਖ ਦੀ ਬਿਰਤੀ ਸੀ, ਸਬਰ ਦੀ ਬਿਰਤੀ ਸੀ ਸਾਡੇ ਪੰਥ ਦੇ ਜਰਨੈਲਾਂ ਦੇ ਅੰਦਰ, ਕਿ ਜਦੋਂ ਉਸ ਵੇਲੇ ਦੇ ਹਾਕਮਾਂ ਵੱਲੋਂ ਉਹਨਾਂ ਨੂੰ ਅਨੇਕ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਸਨ, ਤੇ ਉਸ ਲਾਲਚ ਦਾ ਪ੍ਰਤਿਆਗ ਕਰਕੇ ਤਿੰਨਾਂ ਦੇ ਅੰਦਰ ਐਸਾ ਸਬਰ ਤੇ ਸੰਤੋਖ, 7 ਸਾਲ ਤੇ 9 ਸਾਲ ਦੀ ਉਮਰ ਵਿੱਚ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ, ਬਾਬਾ ਫਤਿਹ ਸਿੰਘ ਸਾਹਿਬ ਜੀ, ਇਤਨਾ ਸਬਰ ਇਤਨਾ ਸੰਤੋਖ ਕਿ ਉਸ ਵੇਲੇ ਲਾਲਚ ਦਿੱਤੇ ਜਾਂਦੇ ਹਨ ਅਨੇਕ ਪ੍ਰਕਾਰ ਦੇ ਕਿ ਤੁਹਾਨੂੰ ਨਵਾਬੀਆਂ ਦੇ ਦਿਆਂਗੇ, ਨਹੀਂ ਤਾਂ ਬੱਚੇ ਨੂੰ ਭਰਮਾਉਣਾ ਕੋਈ ਔਖੀ ਬਾਤ ਨਹੀਂ, ਛੋਟੀ ਜਿਹੀ ਚੋਕਲੇਟ ਵਿਖਾ ਕੇ, ਖਾਣ ਦੀ ਕੋਈ ਵਸਤੂ ਵਿਖਾ ਕੇ ਉਹਨੂੰ ਭਰਮਾਇਆ ਜਾ ਸਕਦਾ ਹੈ, ਲਾਲਚੀ ਬਣਾਇਆ ਜਾ ਸਕਦਾ ਹੈ। 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸਾਡੇ ਬਾਬਿਆਂ ਨੇ ਉਸ ਵਕਤ ਸਮੇਂ ਦੀਆਂ ਸਰਕਾਰਾਂ ਦੀਆਂ ਨਵਾਬੀਆਂ ਨੂੰ ਠੋਕਰਾਂ ਮਾਰ ਦਿੱਤੀਆਂ। ਇਹ ਸਬਰ ਤੇ ਸੰਤੋਖ ਦੀ ਬਿਰਤੀ ਉਹਨਾਂ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਆਸਰੇ ਕਰਕੇ ਬਣੀ ਹੋਈ ਹੈ। ਗੁਰੂ ਖਾਲਸਾ ਜੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਦਾ ਆਸਰਾ ਹੈ, ਉਹਨਾਂ ਨੇ ਸੰਤੋਖ ਨੂੰ ਹੀ ਆਪਣੇ ਕੰਨਾਂ ਦੀਆਂ ਮੁੰਦਰਾਂ ਬਣਾਇਆ ਹੋਇਆ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਉਹਨਾਂ ਨੇ ਇਹੀ ਸੰਤੋਖ ਦੀਆਂ ਮੁੰਦਰਾਂ ਆਪਣੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਨੇ। ਪਰਾਲਬਧ ਦੇ ਉੱਤੇ ਸੰਤੁਸ਼ਟ ਰਹਿਣਾ, ਜਥਾ ਲਾਭ ਸੰਤੁਸ਼ਟਾ, ਕੁਝ ਵੀ ਨਾ ਮਿਲੇ ਫਿਰ ਵੀ ਸੰਤੁਸ਼ਟੀ ਦੀ ਬਿਰਤੀ ਰੱਖਣੀ, ਇਹ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ ਹੋਈ ਹੈ। ਜਿਨ੍ਹਾਂ ਦਾ ਮਨ ਗੁਰੂ ਚਰਨ ਕਮਲਾਂ ਦੇ ਨਾਲ ਲੀਨ ਹੈ ਗੁਰੂ ਖਾਲਸਾ ਜੀ, ਉਹ ਸਦੈਵ ਹੀ ਕਾਲ ਵਾਸਤੇ ਤ੍ਰਿਪਤ ਤੇ ਰੱਜ ਜਾਂਦੇ ਹਨ।
ਹਰ ਆਰਾਧੇ ਅਰੋਗ ਅਨੰਦਾ ਗੁਣਿਆ ਮੂਲ ਜਿਸ ਹਿਰਦੈ ਨਾ ਵਸਿਆ ਤੇ ਨਾਰੀ ਤ੍ਰਿਸ਼ਨ ਤ੍ਰਿਖਾਈ।
ਹੁਣ ਸਵਾਲ ਹੈ ਜੀ, ਕਿਹੜੇ ਬੰਦੇ ਲਾਲਚੀ ਹੁੰਦੇ ਹੈ, ਕਿਹਨਾਂ ਦੇ ਅੰਦਰ ਤ੍ਰਿਸ਼ਨਾ ਜਾਗਦੀ ਹੈ, ਕਿਹੜੇ ਲੋਕ ਨੇ ਜਿਹੜੇ ਤ੍ਰਿਸ਼ਨਾ ਸਹਿਤ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਸੰਸਾਰ ਦੇ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਲੱਗੇ ਹੋਏ ਨੇ, ਉਹ ਕੌਣ ਹਨ? ਪਰ ਤ੍ਰਿਸ਼ਨਾ ਤਾਂ ਬੁਝਦੀ ਨਹੀਂ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ। ਕਦੇ ਵੇਖਿਆ ਕਿਸੇ ਨੇ ਹਜ਼ਾਰ ਕਮਾਉਣ ਤੋਂ ਬਾਅਦ ਆਖਿਆ ਹੋਵੇ ਵੀ ਮੈਨੂੰ ਹੋਰ ਨਹੀਂ, ਹਜ਼ਾਰ ਤੋਂ ਬਾਅਦ ਉਹ ਲੱਖ ਵੱਲ ਵੱਧਦਾ, ਲੱਖ ਤੋਂ ਬਾਅਦ ਕਰੋੜਾਂ ਵੱਲ ਵੱਧਦਾ, ਕਰੋੜਾਂ ਤੋਂ ਅਰਬਾਂ ਖਰਬਾਂ ਤੱਕ ਵੀ ਪਹੁੰਚ ਜਾਏ ਫਿਰ ਵੀ ਸੰਤੁਸ਼ਟੀ ਤਾਂ ਨਹੀਂ। ਅਸੀਂ ਆਪਾਂ ਸਾਰੇ ਭਰਾ ਬੈਠੇ ਹਾਂ, ਸੰਗਤ ਬੈਠੇ ਹਾਂ, ਵਿਚਾਰ ਕਰੀਏ ਕਿ ਅਸੀਂ ਜਿਹੜਾ ਜਿਹੜਾ ਕਿੱਤਾ ਕਰਦੇ ਹਾਂ, ਸਾਡਾ ਜਿਹੜਾ ਵੀ ਕੋਈ ਕੰਮ ਹੈ, ਜਿਹੜੀ ਵੀ ਅਸੀਂ ਕਿਰਤ ਕਰਦੇ ਹਾਂ, ਚਾਹੇ ਅਸੀਂ ਦੁਕਾਨਦਾਰੀ ਕਰਦੇ ਹੋਈ, ਇੱਕ ਦੁਕਾਨਦਾਰ ਜੇ ਕਿਸੇ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ ਮਿਲਦਾ ਹੈ, ਜਿਸ ਦੀ ਕੋਈ ਪੱਕੀ ਨੌਕਰੀ ਹੋਵੇ, ਤਾਂ ਉਹਨੂੰ ਕਹਿੰਦਾ ਹੁੰਦਾ, ਕਹਿੰਦਾ ਯਾਰ ਤੁਹਾਡਾ ਕੰਮ ਬੜਾ ਵਧੀਆ ਹੈ, ਨੌਕਰੀ ਹੈ ਪੱਕੀ, ਤੁਹਾਨੂੰ ਤਨਖਾਹ ਜਿਹੜੀ ਮਹੀਨੇ ਦੀ ਵੱਜ ਵੀ ਮਿਲ ਜਾਂਦੀ ਹੈ, ਅਸੀਂ ਤਾਂ ਵੇਖਦੇ ਰਹਿੰਦੇ ਹਾਂ ਸਵੇਰ ਤੋਂ ਸ਼ਾਮ ਤੱਕ ਵੀ ਕੋਈ ਗਾਹਕ ਆਵੇ ਕਿ ਨਾ ਆਵੇ। ਨੌਕਰੀ ਵਾਲਾ ਬੰਦਾ ਦੁਕਾਨਦਾਰ ਨੂੰ ਕਹਿੰਦਾ ਸੁਣਿਆ ਜਾਂਦਾ, ਉਹ ਕਹਿੰਦਾ ਭਾਈ ਤੁਹਾਡਾ ਕੰਮ ਵਧੀਆ, ਅਸੀਂ ਤਾਂ ਵੱਧ ਕੇ ਸਾਨੂੰ ਡਿਊਟੀ ਕਰਨੀ ਪੈਂਦੀ, ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਜਦੋਂ ਮਰਜ਼ੀ ਦੁਕਾਨ ਖੋਲ੍ਹੋ, ਜਦੋਂ ਮਰਜ਼ੀ ਬੰਦ ਕਰੋ, ਤੁਹਾਡਾ ਕੰਮ ਵਧੀਆ। ਯਾਨੀ ਕਿ ਹਰ ਇੱਕ ਨੂੰ ਇੱਕ ਤੋਂ ਦੂਜੇ ਦਾ ਕੰਮ ਚੰਗਾ ਲੱਗਦਾ, ਜੋ ਕੰਮ ਆਪ ਕਰ ਰਿਹਾ ਉਹਦੇ ਵਿੱਚ ਉਹਨੂੰ ਸੰਤੁਸ਼ਟੀ ਨਹੀਂ ਹੈ, ਉਹਦੇ 'ਚ ਉਹਨੂੰ ਸਬਰ ਦੀ ਬਿਰਤੀ ਨਹੀਂ ਹੈ। ਅਕਸਰ ਸਾਡੇ ਧਾਰਮਿਕ ਖਿੱਤੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਉਦੋਂ ਰਾਗੀ ਸਿੰਘਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਤੁਸੀਂ ਕੀਰਤਨ ਕਰਦੇ ਹੋ, ਤੁਹਾਡਾ ਬੜਾ ਵਧੀਆ ਸਤਿਗੁਰਾਂ ਦੀ ਸੇਵਾ ਹੈ, ਉਹ ਸਾਨੂੰ ਕਹਿ ਦਿੰਦੇ ਆ ਜੀ ਤੁਸੀਂ ਤਾਂ ਕਥਾਕਾਰ ਹੋ, ਕਥਾ ਕਰਦੇ ਹੋ, ਤੁਹਾਡਾ ਕੰਮ ਵਧੀਆ ਹੈ। ਸੋ ਕਹਿਣ ਤੋਂ ਭਾਵ ਜਿਸ ਪ੍ਰਕਾਰ ਦਾ ਅਸੀਂ ਕੋਈ ਵੀ ਕਾਰਜ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ, ਦੂਜੇ ਵੱਲ ਵੇਖ ਕਰਕੇ ਅਸੀਂ ਆਪਣਾ ਸਬਰ ਤੇ ਆਪਣੀ ਸੰਤੁਸ਼ਟੀ ਨੂੰ ਤਿਆਗ ਦਿੰਦੇ ਹਾਂ। ਗੁਰੂ ਖਾਲਸਾ ਜੀ, ਸੰਤੁਸ਼ਟੀ ਕਿਹਨਾਂ ਲੋਕਾਂ ਦੇ ਹਿਰਦੇ ਵਿੱਚ ਨਹੀਂ ਹੁੰਦੀ? ਕੌਣ ਹਨ ਉਹ ਲੋਕ ਜਿਨ੍ਹਾਂ ਦੇ ਹਿਰਦਿਆਂ ਵਿੱਚ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੇ ਸਹਿਤ ਜਿਹੜੇ ਤ੍ਰਿਖਾ ਤੁਰੀ ਰਹਿੰਦੇ ਨੇ, ਹਰ ਵੇਲੇ ਉਹਨਾਂ ਦੇ ਅੰਦਰ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਹੈ, ਕੌਣ ਹਨ ਉਹ? ਜਗਤ ਗੁਰੂ ਪੰਜਵੇਂ ਪਾਤਸ਼ਾਹ ਜੀ ਦੱਸਦੇ ਨੇ ਉਹ ਲੋਕ ਹਨ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਉਹ ਅਮੋਲਕ ਗੁਣਾਂ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਹੀਂ ਵਸਿਆ, ਉਹ ਲੋਕ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਤ੍ਰਿਸ਼ਨਾ ਔਰ ਸੰਸਾਰ ਦੇ ਪਦਾਰਥਾਂ ਦਾ ਲਾਲਚ ਬਣਿਆ ਰਹਿੰਦਾ। ਉਹ ਲੋਕ ਉਹ ਹਨ ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਣਾਂ ਦਾ ਦਾਤਾ, ਅਮੋਲਕ ਗੁਣਾਂ ਦਾ ਦਾਤਾ। ਦੱਸੋ ਭਾਈ ਕਿਸੇ ਗੁਣ ਦਾ ਕੋਈ ਮੁੱਲ ਹੈ? ਸੰਸਾਰ ਦੇ ਜਿਹੜੇ ਸੰਸਾਰੀ ਗੁਣ ਨੇ ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ। ਜਿਹੜੇ ਅਧਿਆਤਮਿਕ ਜਗਤ ਦੇ ਗੁਣ ਹਨ, ਸਤ, ਸੰਤੋਖ, ਦਇਆ, ਖਿਮਾ, ਇਹ ਜਿਤਨੇ ਸਮਦਮ ਆਦਿਕ ਸ਼ੁਭ ਗੁਣ ਦੱਸੇ ਜਾਂਦੇ ਨੇ ਧਰਮ ਗ੍ਰੰਥਾਂ ਵਿੱਚ, ਇਹਨਾਂ ਗੁਣਾਂ ਦਾ ਕੋਈ ਮੁੱਲ ਹੈ? ਕਿਤੇ ਮੁੱਲ ਦੇ ਕੇ ਦੁਕਾਨ ਤੋਂ ਖਰੀਦੇ ਜਾ ਸਕਦੇ ਨੇ? ਇਸ ਕਰਕੇ ਗੁਰਦੇਵ ਇਹਨਾਂ ਨੂੰ ਅਮੋਲਕ ਗੁਣ ਕਹਿੰਦੇ ਹਨ। ਉਰੇ ਅਮੋਲਕ ਗੁਣਾਂ ਦਾ ਦਾਤਾ ਕੌਣ ਹੈ? ਇਹ ਗੁਣ ਕਿਹਦੇ ਕੋਲ ਨੇ? ਇਹਨਾਂ ਅਮੋਲਕ ਗੁਣਾਂ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ। ਔਰ ਉਹ ਵਾਹਿਗੁਰੂ ਜਿਹੜਾ ਇਹਨਾਂ ਅਮੋਲਕ ਗੁਣਾਂ ਦਾ ਦਾਤਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਵਸਦਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦੇ ਹਿਰਦੇ 'ਚ ਸਾਕਸ਼ਾਤਕਾਰ ਨਹੀਂ ਹੁੰਦਾ, ਵਸਦਾ ਤਾਂ ਸਾਰਿਆਂ ਦੇ ਅੰਦਰ ਹੀ ਹੈ ਪ੍ਰਮਾਤਮਾ। ਆਪਾਂ ਜਿੰਨੇ ਬੈਠੇ ਹਾਂ ਸਾਡੇ ਸਾਰਿਆਂ ਵਿੱਚ ਹੀ ਪਰਮੇਸ਼ਰ ਦੀ ਜੋਤ ਹੈ। ਪ੍ਰਬੁੱਧ ਚੇਤਨ ਹੋ ਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਪ੍ਰਬੁੱਧ ਚੇਤਨ ਹੋ ਕੇ ਆਪਾਂ ਸਾਰੇ ਸੁਣਦੇ ਹਾਂ। ਪ੍ਰਮਾਤਮਾ ਦੀ ਜੋਤ ਤਾਂ ਸਾਰਿਆਂ ਵਿੱਚ ਹੀ ਹੈ, ਨਿਰੰਕਾਰ ਸਾਰਿਆਂ ਵਿੱਚ ਹੀ ਵਸਦਾ ਜੀਆਂ ਜਨਤਾ ਵਿੱਚ, ਪਰ ਸਾਕਸ਼ਾਤਕਾਰ ਤਾਂ ਨਹੀਂ ਨਾ ਹੈ ਸਾਰਿਆਂ ਵਿੱਚ। ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਉਹ ਪਾਣੀ ਪ੍ਰਗਟ ਤਾਂ ਕਿਤੇ ਕਿਤੇ ਹੀ ਹੈ ਨਾ, ਜਿੱਥੇ ਸਰੋਵਰਾਂ, ਤਲਾਬਾਂ, ਨਦੀਆਂ, ਦਰਿਆਵਾਂ ਰਾਹੀਂ ਉਹਨੂੰ ਪ੍ਰਗਟ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਭਾਵੇਂ ਸਾਰਿਆਂ ਵਿੱਚ ਹੈ, ਪਰ ਸਾਕਸ਼ਾਤਕਾਰ ਕਿਸੇ ਵਿਰਲੇ ਦੇ ਅੰਦਰ ਹੁੰਦਾ ਹੈ। ਔਰ ਜਿਸ ਦੇ ਅੰਦਰ ਸਾਕਸ਼ਾਤਕਾਰ ਨਹੀਂ ਹੋਇਆ ਉਹ ਪ੍ਰਮਾਤਮਾ, ਉਹਨਾਂ ਦਾ ਹਿਰਦਾ ਤ੍ਰਿਸ਼ਨਾ ਸਹਿਤ ਹਮੇਸ਼ਾ ਹੀ, ਤ੍ਰਿਖਾਈ ਦਾ ਮਤਲਬ ਹੈ ਤ੍ਰਿਖਾ ਤੁਰ ਰਹਿੰਦਾ ਹੈ, ਉਹ ਹਮੇਸ਼ਾ ਹੀ ਤ੍ਰਿਸ਼ਨਾਲੂ ਬਣ ਕੇ ਕੇਵਲ ਪਦਾਰਥਾਂ ਵੱਲ ਹੀ ਤੱਕਦੇ ਰਹਿੰਦੇ ਹਨ। ਗੁਰੂ ਖਾਲਸਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਆਰਾਧੀਏ, ਨਿਰੰਕਾਰ ਦੀ ਆਰਾਧਨਾ ਕਰੀਏ, ਤੇ ਨਿਰੰਕਾਰ ਦੀ ਆਰਾਧਨਾ ਕਰਕੇ ਅਰੋਗਤਾਈ ਪ੍ਰਾਪਤ ਹੁੰਦੀ ਹੈ। ਅਰੋਗ ਸਾਹਿਬ ਜੀ ਸਾਨੂੰ ਰੋਗਾਂ ਸੋਗਾਂ ਤੋਂ ਬਚਾਉਂਦੇ ਹੈ। ਕਲਗੀਧਰ ਸਵਾਮੀ ਜੀ ਦੇ ਪਾਵਨ ਬਚਨ ਨੇ ਦਸਮ ਬਾਣੀ ਦੇ ਸਾਹਿਬ ਜੀ ਫੁਰਮਾਨ ਕਰਦੇ ਨੇ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰੇ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸੰਭੂ ਨ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋਸ ਉਸ ਪੇਟ ਹੀ ਕੇ ਪਟ ਬੀਚ ਬਚਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ। ਅਣਕ ਪ੍ਰਕਾਰ ਦੇ ਰੋਗ, ਸਰੀਰਕ ਰੋਗ, ਮਾਨਸਿਕ ਰੋਗ ਸਾਨੂੰ ਲੱਗੇ ਹੋਏ ਨੇ। ਮਾਨਸਿਕ ਰੋਗਾਂ ਕਰਕੇ ਖਾਲਸਾ ਜੀ ਸਾਰਾ ਸੰਸਾਰ ਹੀ ਪੀੜਿਤ ਹੈ। ਤਦੇ ਗੁਰਦੇਵ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਜਿਤਨੇ ਵੀ ਸੰਸਾਰ ਦੇ ਜੀਵ ਦਿਸਦੇ ਹੈ ਸਾਰਿਆਂ ਅੰਦਰ ਕਿਸੇ ਨੂੰ ਈਰਖਾ ਦਾ ਰੋਗ ਲੱਗਾ ਹੋਇਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜਦੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਾਖੀ ਲਿਖੀ ਹੈ ਕਿ ਜਿਸ ਵੇਲੇ ਵੈਦ ਆ ਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਨਬਜ਼ ਪਕੜ ਕੇ ਵੇਖਦਾ ਹੈ ਤਾਂ ਗੁਰਦੇਵ ਕਹਿੰਦੇ ਵੈਦ ਜੀ ਪਹਿਲਾਂ ਰੋਗਾਂ ਬਾਰੇ ਨਿਰੀਕਸ਼ਣ ਕਰੋ ਵੀ ਰੋਗ ਹੈਣ ਕਿਹੜੇ, ਪਹਿਲਾਂ ਆਪਣੇ ਅੰਦਰ ਦੇ ਵੀ ਰੋਗ ਪਛਾਣੋ। ਉੱਥੇ ਲਿਖਦੇ ਆ ਵੀ ਜਿਹੜੀ ਨਿੰਦਾ ਕਰਨੀ ਹੈ ਇਹ ਉਲਟੀ ਦਾ ਰੋਗ ਲੱਗਾ ਹੋਇਆ ਮਨੁੱਖਾਂ ਨੂੰ, ਕਿਸੇ ਦੀ ਨਿੰਦਾ ਕਰਨੀ ਇਹ ਉਲਟੀ ਦਾ ਰੋਗ ਹੈ, ਕਿਸੇ ਦਾ ਪ੍ਰਤਾਪ ਤੇ ਐਸ਼ਵਰਜ ਵੇਖ ਕੇ ਮਨ 'ਚ ਸੜਨਾ ਕਿਰਜਣਾ ਵੀ ਇਹਦੀ ਵਡਿਆਈ ਕਿਉਂ ਹੋ ਰਹੀ, ਇਹਦੀ ਸੋਭਾ ਕਿਉਂ ਹੋ ਰਹੀ ਹੈ, ਇਹ ਬੁਖਾਰ ਚੜਿਆ ਹੋਇਆ ਜੀਵਾਂ ਨੂੰ, ਇਹ ਤਾਪ ਚੜਿਆ ਹੋਇਆ ਹੈ। ਇਸ ਪ੍ਰਕਾਰ ਨਾਲ ਇਹ ਅਨੇਕਾਂ ਪ੍ਰਕਾਰ ਦੇ ਰੋਗ ਨੇ ਜੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਨਿਰਵਿਰਤ ਹੁੰਦੇ ਹਨ। ਹਰ ਆਰਾਧੇ ਆਰੋਗ ਅਨਦਾਈ, ਕਹਿੰਦੇ ਜਿੱਥੇ ਅਰੋਗ ਹੋ ਜਾਈਦਾ ਨਿਰੰਕਾਰ ਦੇ ਨਾਮ ਦੀ ਆਰਾਧਨਾ ਕਰਕੇ, ਉੱਥੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਹਿਰਦਾ ਆਨੰਦ ਸਹਿਤ ਹੋ ਜਾਂਦਾ ਹੈ, ਜੀਵਨ ਆਨੰਦ ਨਾਲ ਭਰ ਜਾਂਦਾ ਹੈ, ਜੀਵਨ ਰਸ ਨਾਲ ਭਰ ਜਾਂਦਾ ਹੈ ਨਿਰੰਕਾਰ ਪਰਮੇਸ਼ਰ ਦੇ ਭਜਨ ਦੁਆਰਾ। ਨਿਰੰਕਾਰ ਦੇ ਭਜਨ ਤੋਂ ਬਿਨਾਂ ਇਹ ਜੀਵਨ ਬੇਰਸਾ ਹੈ ਗੁਰੂ ਖਾਲਸਾ ਜੀ, ਇਹੋ ਜਿਹਾ ਬੇਰਸਾ ਕਿ ਸੰਸਾਰ ਦੇ ਸਾਰੇ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਡਾ ਮਨ ਸੰਤੁਸ਼ਟ ਨਹੀਂ ਹੈ, ਸਾਡੇ ਮਨ 'ਚ ਸ਼ਾਂਤੀ ਨਹੀਂ ਹੈ, ਸਕੂਨ ਨਹੀਂ ਹੈ। ਇਹਦਾ ਕਾਰਨ ਇਹੀ ਹੈ ਕਿਉਂਕਿ ਸਾਡਾ ਜੀਵਨ ਨਿਰੰਕਾਰ ਪਰਮੇਸ਼ਰ ਦੇ ਨਾਮ ਰਸ ਤੋਂ ਬਹੁਣਾ ਹੈ। ਜਿਹਨਾਂ ਗੁਰਮੁਖਾਂ ਪਿਆਰਿਆਂ ਦਾ ਜੀਵਨ ਨਿਰੰਕਾਰ ਪਰਮੇਸ਼ਰ ਦੇ ਨਾਮ ਰਸ ਨਾਲ ਭਰ ਜਾਂਦਾ ਹੈ ਉਹ ਆਨੰਦ ਸਹਿਤ ਹੋ ਜਾਂਦੇ ਹਨ, ਉਹ ਸਦਾ ਹੀ ਖੇੜੇ ਵਿੱਚ ਰਹਿੰਦੇ ਹਨ। ਉਹਦੇ ਬਾਰੇ ਪਾਤਸ਼ਾਹ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਦੇ ਹਿਰਦਿਆਂ ਵਿੱਚ ਸਦਾ ਹੀ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ।
ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬਿਦਨ ਜਨ ਆਈ।
ਜਿਸ ਨੂੰ ਮੇਰਾ ਉਹ ਸਨੇਹੀ ਰਾਮ, ਸਨੇਹੀ ਪਰਮੇਸ਼ਰ ਨੂੰ ਸਨੇਹੀ ਕਿਹਾ, ਸਨੇਹੀ ਦਾ ਮਤਲਬ ਪ੍ਰੇਮ ਕਰਨ ਵਾਲਾ ਹੈ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਹੀ ਪ੍ਰੇਮ ਕਰਦਾ, ਉਹ ਤਾਂ ਸਾਰਿਆਂ ਨਾਲ ਹੀ ਪ੍ਰੀਤ ਕਰਦਾ, ਸਾਰਿਆਂ ਦਾ ਹੀ ਸਨੇਹੀ ਹੈ। ਤੋ ਜਿਸ ਨੂੰ ਮੇਰਾ ਉਹ ਰਾਮ ਜੋ ਰਮਿਆ ਹੋਇਆ ਹਰ ਜਗ੍ਹਾ ਤੇ ਹਰ ਥਾਂ ਤੇ, ਉਸ ਰਮਿਆ ਹੋਇਆ ਰਾਮ ਜਿਹਨਾਂ ਨੂੰ ਵਿਸਰ ਗਿਆ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਲੱਖਾਂ ਹੀ ਤਕਲੀਫਾਂ ਆਣ ਪਹੁੰਚਦੀਆਂ ਹਨ। ਤਿਸ ਲਾਖ ਬੇਦਨ, ਬੇਦਨ ਦਾ ਮਤਲਬ ਹੁੰਦਾ ਪੀੜਾ, ਬੇਦਨ ਦਾ ਮਤਲਬ ਹੁੰਦਾ ਦਰਦ, ਬੇਦਨ ਦਾ ਮਤਲਬ ਹੁੰਦਾ ਤਕਲੀਫ। ਕਹਿੰਦੇ ਉਹਨਾਂ ਨੂੰ ਇੱਕ ਦੋ ਚਾਰ ਨਹੀਂ, ਲੱਖਾਂ ਹੀ ਤਕਲੀਫਾਂ ਆਣ ਕੇ ਘੇਰ ਲੈਂਦੀਆਂ ਹਨ। ਮਾਨੋ ਆ ਗਈਆਂ, ਜਨ ਦਾ ਮਤਲਬ ਹੁੰਦਾ ਮਾਨੋ, ਉਹਦੇ ਵਾਸਤੇ ਲੱਖਾਂ ਹੀ ਤਕਲੀਫਾਂ ਆ ਗਈਆਂ ਜਿਹਨਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਸਰ ਜਾਂਦਾ ਹੈ, ਤੇ ਜਿਹਨਾਂ ਨੂੰ ਪਰਮੇਸ਼ਰ ਯਾਦ ਹੈ, ਜਿਹਨਾਂ ਦੇ ਹਿਰਦੇ 'ਚ ਪਰਮੇਸ਼ਰ ਨਹੀਂ ਵਿਸਰਦਾ, ਜੇ ਉਹਨਾਂ ਦੇ ਕੋਲ ਲੱਖਾਂ ਪ੍ਰਕਾਰ ਦੀਆਂ ਤਕਲੀਫਾਂ ਤੇ ਦੁੱਖ ਆ ਵੀ ਜਾਣ ਤੇ ਉਹ ਉਹਨਾਂ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁਖ ਸੁਨੇਹੋ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨਾ। ਐਸੀ ਅਵਸਥਾ ਦੇ ਵਿੱਚ ਉਹ ਗੁਰਮੁਖ ਟਿਕ ਜਾਂਦੇ ਹਨ। ਇਹ ਰਹਾਉ ਦੀਆਂ ਪਾਵਨ ਪਵਿੱਤਰ ਪੰਕਤੀਆਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਰਹਾਉ ਜਿਹੇ ਨਾਲ ਜਿਹੇ ਜਨ ਓਟ ਗਈ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ।
ਹੇ ਵਾਹਿਗੁਰੂ ਜੀ, ਜਿਨ੍ਹਾਂ ਜਨਾਂ ਨੇ ਆਪ ਜੀ ਦੀ ਓਟ ਨੂੰ ਗ੍ਰਹਿਣ ਕੀਤਾ, ਆਪ ਜੀ ਦੇ ਆਸਰੇ ਨੂੰ ਤੱਕਿਆ ਹੈ। ਓਟ ਦਾ ਮਤਲਬ ਹੁੰਦਾ ਆਸਰਾ। ਗੁਰਸਿੱਖ ਨੂੰ ਤਾਂ ਆਪਣੇ ਗੁਰੂ ਦਾ ਹੀ ਆਸਰਾ ਹੈ, ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਤਾਂ ਕੇਵਲ ਸਤਿਗੁਰਾਂ ਦਾ ਹੀ ਆਸਰਾ ਹੈ। ਨਾਲੇ ਜੇ ਕੋਈ ਆਸਰਾ ਸੰਸਾਰ ਵਿੱਚ ਹੈ ਵੀ ਤਾਂ ਉਹ ਸਤਿਗੁਰਾਂ ਦਾ ਹੀ ਆਸਰਾ ਹੈ, ਬਾਕੀ ਤਾਂ ਸਾਰੇ ਸਤਿਗੁਰਾਂ ਦੇ ਆਸ਼ਰਿਤ ਹੀ ਨੇ। ਤੇ ਜਿਹੜੇ ਆਪ ਸਤਿਗੁਰਾਂ ਦੇ ਆਸ਼ਰਿਤ ਨੇ ਉਹਨਾਂ ਦਾ ਕੀ ਆਸਰਾ ਤੱਕਣਾ ਹੋਇਆ। ਗੁਰਸਿੱਖ ਕੇਵਲ ਗੁਰੂ ਦਾ ਆਸਰਾ ਰੱਖਦਾ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਸੰਸਾਰ ਦੇ ਸਾਰੇ ਦੁਆਰਾਂ ਨੂੰ ਆਸਰਿਆਂ ਨੂੰ ਛੱਡ ਕੇ ਗੁਰਸਿੱਖ ਕੇਵਲ ਤਾਂ ਕੇਵਲ ਗੁਰੂ ਦਾ ਆਸਰਾ ਤੱਕਦਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵੇ। ਹੇ ਵਾਹਿਗੁਰੂ, ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਆਸਰਾ ਹੈ, ਪਰ ਮੈਂ ਨਿਮਾਣੀ ਨੂੰ ਕੇਵਲ ਆਪ ਜੀ ਦਾ ਆਸਰਾ ਹੈ। ਗਰੀਬ ਨਵਾਜ ਸਾਹਿਬ ਜੀ, ਕਿਸੇ ਨੂੰ ਆਪਣੀ ਜ਼ਮੀਨ ਦਾ ਭਰੋਸਾ ਹੈ, ਕਿਸੇ ਨੂੰ ਆਪਣੀ ਚਤਰਾਈ ਦਾ ਭਰੋਸਾ ਹੈ, ਕਿਸੇ ਨੂੰ ਆਪਣੀ ਪੜ੍ਹੀ ਹੋਈ ਫਾਰਸੀ ਦਾ ਭਰੋਸਾ ਹੈ, ਕਿਸੇ ਨੂੰ ਭਰੋਸਾ ਆਪਣੀ ਪੜ੍ਹੀ ਹੋਈ ਸੰਸਕ੍ਰਿਤ ਵਿੱਦਿਆ ਦਾ ਹੈ, ਕਿਸੇ ਨੂੰ ਭਰੋਸਾ ਆਪਣੇ ਭਾਈ ਕੁਟੰਬੀਆਂ ਰਿਸ਼ਤੇਦਾਰਾਂ ਸੰਬੰਧੀਆਂ ਦਾ, ਕਿਸੇ ਨੂੰ ਸਰਕਾਰੀ ਦਰਬਾਰੇ ਮੇਰੀ ਚੱਲਦੀ ਹੈ ਉਹਦਾ ਭਰੋਸਾ ਹੈ। ਪਰ ਹੇ ਸਤਿਗੁਰੂ ਜੀ, ਹੇ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਸਿੱਖਾਂ ਨੂੰ ਕੇਵਲ ਆਪ ਜੀ ਦਾ ਭਰੋਸਾ ਹੈ। ਇਸ ਕਰਕੇ ਗੁਰਸਿੱਖ ਕੇਵਲ ਆਪਣੇ ਗੁਰੂ ਦੀ ਓਟ ਨੂੰ ਗ੍ਰਹਿਣ ਕਰਦਾ। ਜਿਹੇ ਜਨ ਓਟ ਗਹੀ ਪ੍ਰਭ ਤੇਰੀ ਮਹਾਰਾਜ, ਜਿਨ੍ਹਾਂ ਜਨਾਂ ਨੇ, ਇੱਥੇ ਜਨ ਸ਼ਬਦ ਵਰਤਿਆ, ਕੋਈ ਵੀ ਹੋ ਸਕਦਾ, ਜਿਨ੍ਹਾਂ ਜਨਾਂ ਨੇ ਵੀ, ਕੋਈ ਹਿੰਦੂ ਆ ਕੇ ਸਤਿਗੁਰਾਂ ਦੀ ਓਟ ਤੱਕ ਲਏ, ਕੋਈ ਮੁਸਲਮਾਨ ਆ ਕੇ ਸਤਿਗੁਰਾਂ ਦੀ ਓਟ ਤੱਕ ਲਏ, ਕੋਈ ਈਸਾਈ, ਕੋਈ ਯਹੂਦੀ, ਕੋਈ ਪਾਰਸੀ, ਕੋਈ ਜੈਨੀ, ਕੋਈ ਬੋਧੀ, ਕੋਈ ਸੰਨਿਆਸੀ, ਕੋਈ ਵੈਰਾਗੀ, ਸੰਸਾਰ ਦਾ ਕਿਸੇ ਮਤ, ਕਿਸੇ ਧਰਮ ਦਾ ਵਰਗ ਦਾ ਪ੍ਰਾਣੀ, ਜਿਹੜਾ ਵੀ ਆਪ ਜੀ ਦੀ ਆ ਕੇ ਓਟ ਗ੍ਰਹਿਣ ਕਰ ਲੈਂਦਾ ਹੈ, ਹੇ ਪ੍ਰਭੂ ਜੀ, ਉਹ ਤੁਹਾਡੀ ਸ਼ਰਨ ਵਿੱਚ ਪੈ ਕੇ ਸੁਖੀ ਹੋ ਜਾਂਦਾ ਹੈ। ਜਿਹੇ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀ ਏ ਪ੍ਰਭ ਸਰਣੇ ਮਹਾਰਾਜ, ਉਹ ਜਨ ਤੁਹਾਡੀ ਸ਼ਰਨ 'ਚ ਪੈ ਕੇ ਸਦੈਵੀ ਕਾਲ ਲਈ ਸੁਖੀ ਹੋ ਜਾਂਦੇ ਹਨ। ਜਿਹਨਾਂ ਜਿਹਨਾਂ ਨੇ ਵੀ ਆਪ ਜੀ ਦੀ ਸ਼ਰਨ ਨੂੰ ਤੱਕਿਆ ਹੈ, ਉਹ ਸਦੈਵੀ ਕਾਲ ਲਈ ਸੁਖ ਮਾਣਦੇ ਹਨ।
ਜਿਹੇ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹਿ ਗਲਣੇ।
ਹੁਣ ਦੂਜੇ ਪਾਸੇ ਜਿਹਨਾਂ ਨੂੰ ਪੁਰਖ ਵਿਧਾਤਾ ਵਿਸਰਿਆ ਹੋਇਆ, ਜਿਹਨਾਂ ਨਰਾਂ ਨੂੰ ਉਹ ਪੁਰਖ ਵਿਧਾਤਾ, ਵਿਧੀਆਂ ਸਹਿਤ ਸੰਸਾਰ ਦੀ ਰਚਨ ਕਰਨ ਵਾਲਾ ਪੁਰਖ, ਜੋ ਸਾਰਿਆਂ ਵਿੱਚ ਪੂਰਿਆ ਹੋਇਆ ਹੈ, ਜੋ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਪੂਰਿਆ ਹੋਇਆ ਹੈ, ਜੋ ਸਭ ਨੂੰ ਭਰਨ ਵਾਲਾ ਹੈ, ਉਹਨੂੰ ਕਹਿੰਦੇ ਆ ਪੁਰਖ। ਇਹੋ ਜਿਹੇ ਪੁਰਖ ਵਿਧਾਤੇ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ 'ਚੋਂ ਵਿਸਾਰ ਦਿੱਤਾ ਹੈ, ਤੇ ਦੁਖੀਆ ਮਹਿ ਗਣਨੇ, ਆਹ ਕਹਿੰਦੇ ਭਾਈ ਉਹ ਬੰਦੇ ਦੁਖੀਆਂ ਵਿੱਚ ਗਿਣੇ ਜਾਂਦੇ ਹਨ, ਉਹਨਾਂ ਨੂੰ ਸਭ ਤੋਂ ਵੱਡੇ ਦੁਖੀਆਂ ਦੇ ਵਿੱਚ ਗਿਣਿਆ ਜਾਏ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚੋਂ ਵਿਸਰਿਆ ਹੋਇਆ। ਉਹਨਾਂ ਦੇ ਦੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਦੁੱਖ ਨੇ ਜਿਹੜੇ ਉਹਨਾਂ ਨੂੰ ਆਣ ਘੇਰਦੇ ਹਨ।
ਜਿਹੇ ਗੁਰਮਾਨ ਪ੍ਰਭੂ ਲਿਵ ਲਾਈ ਤਿਹ ਮਹਾ ਆਨੰਦ ਰਸ ਕਰਿਆ।
ਜਿਹਨਾਂ ਨੇ ਸਤਿਗੁਰੂ ਜੀ ਦੇ ਬਚਨ ਨੂੰ ਆਪਣੇ ਹਿਰਦੇ 'ਚ ਮੰਨ ਕੇ, ਜਿਹੇ ਗੁਰਮਾਨ ਮੰਨ ਕੇ, ਮੰਨੇ ਨੂੰ ਸਿਹਾਰੀ ਲਾ ਕੇ ਸਾਹਿਬ ਸੰਬੋਧਨ ਕਰਕੇ ਕਹਿੰਦੇ ਆ ਵੀ ਜਿਹਨਾਂ ਨੇ ਗੁਰੂ ਦੀ ਗੱਲ ਨੂੰ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪ੍ਰਭੂ ਨਾਲ ਲਿਵ ਲਾ ਲਈ ਹੈ, ਪ੍ਰਭੂ ਲਿਵ ਲਾਈ, ਪ੍ਰਭੂ ਨਾਲ ਜਿਹੜਾ ਪ੍ਰਭਤਾ ਦਾ ਮਾਲਕ ਹੈ, ਪ੍ਰਭੂ ਭੂ ਨਾਮ ਪੰਜਾਂ ਤੱਤਾਂ ਦਾ ਹੈ, ਪੰਜ ਭੂਤਾਂ ਦਾ ਹੈ, ਪਰ ਨਾਮ ਪਰੇ ਦਾ ਹੈ, ਜਿਹੜਾ ਪੰਜਾਂ ਭੂਤਾਂ ਤੋਂ ਪਰੇ ਹੈ, ਪ੍ਰਭ ਜੋ ਪ੍ਰਭਤਾ ਦਾ ਮਾਲਕ ਹੈ, ਸਵਾਮੀ ਹੈ ਸਾਰੇ ਜਗਤ ਦਾ। ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਮੰਨ ਕੇ ਪ੍ਰਭੂ ਨਾਲ ਲਿਵ ਲਾ ਲਈ ਹੈ ਤੇ ਇਹ ਮਹਾਂਆਨੰਦ ਰਸ ਕਰਿਆ, ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ, ਪ੍ਰਭੂ ਜੀ ਨੇ ਮਹਾਂਆਨੰਦ ਭਰ ਦਿੱਤਾ ਹੈ, ਮਹਾਂਆਨੰਦ ਦਾ ਰਸ ਉਹਨਾਂ ਦੇ ਜੀਵਨ ਵਿੱਚ ਭਰ ਦਿੱਤਾ ਹੈ। ਇਹੋ ਜਿਹਾ ਜੀਵਨ ਰਸ ਉਹਨਾਂ ਨੂੰ ਪ੍ਰਾਪਤ ਹੋਇਆ। ਮਨੁੱਖੀ ਜੀਵਨ ਦਾ ਜਿਹੜਾ ਅਸਲ ਪ੍ਰਯੋਜਨ ਹੈ, ਉਹ ਹੈ ਉਸ ਸੱਤ ਚੇਤਨ ਆਨੰਦ ਸਰੂਪ ਦੇ ਵਿੱਚ ਭੇਦ ਹੋ ਜਾਣਾ। ਇਹ ਸਾਡਾ ਪ੍ਰਯੋਜਨ ਹੈ ਸਾਰੇ ਜੀਵਾਂ ਦਾ। ਪ੍ਰਾਣੀ ਮਾਤਰ ਦਾ ਲਕਸ਼ ਕੀ ਹੈ? ਸਾਡਾ ਲਕਸ਼ ਹੈ ਬ੍ਰਹਮ ਦੇ ਵਿੱਚ ਭੇਦ ਹੋਣਾ, ਜਿਸ ਤੋਂ ਵਿਛੜੇ ਹਾਂ ਉਸੇ ਵਿੱਚ ਜਾ ਕੇ ਭੇਦ ਹੋਣਾ। ਤੇ ਗੁਰੂ ਪਾਤਸ਼ਾਹ ਦਾ ਉਪਦੇਸ਼ ਮੰਨ ਕੇ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਪਰਮੇਸ਼ਰ ਦੇ ਨਾਮ ਨਾਲ ਆਪਣੀ ਲਿਵ ਲਾਈ ਹੈ, ਸੁਰਤ ਜੋੜੀ ਹੈ। ਲਿਵ ਲੱਗਣ ਦਾ ਮਤਲਬ ਹੈ ਵੀ ਨਿਰੰਤਰ ਇੱਕ ਰਸ ਜਿਨ੍ਹਾਂ ਦਾ ਵਹਿਣ ਪਰਮਾਤਮਾ ਦੇ ਨਾਮ ਦੇ ਵਿੱਚ ਵਹਿ ਤੁਰਿਆ ਹੈ, ਉਹਨਾਂ ਦਾ ਜੀਵਨ ਵਾਹਿਗੁਰੂ ਪਰਮੇਸ਼ਰ ਨੇ ਮਹਾ ਆਨੰਦ ਸਹਿਤ ਰਸ ਸਹਿਤ ਕਰ ਦਿੱਤਾ, ਭਰ ਦਿੱਤਾ ਹੈ।
ਜਿਵੇਂ ਪ੍ਰਭੂ ਵਿਸਾਰੇ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ।
ਜਿਹੜੇ ਉਸ ਪ੍ਰਭੂ ਨੂੰ ਵਿਸਾਰ ਦਿੰਦੇ ਨੇ, ਅਕਾਲ ਪੁਰਖ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ। ਜਿਵੇਂ ਪ੍ਰਭੂ ਵਿਸਾਰ, ਪ੍ਰਭੂ ਨੂੰ ਵਿਸਾਰ ਕੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਗੁਰੂ ਤੋਂ ਮੂੰਹ ਮੋੜ ਲੈਂਦੇ ਨੇ, ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਆਪਣੀਆਂ ਆਪ ਹੁਦਰੀਆਂ ਕਰਨ ਲੱਗ ਪੈਂਦੇ ਹਨ। ਜੀ ਸਾਨੂੰ ਏਦਾਂ ਲੱਗਦਾ, ਮੈਨੂੰ ਏਦਾਂ ਪ੍ਰਤੀਤ ਹੁੰਦਾ ਵੀ ਇਹ ਗੱਲ ਏਦਾਂ ਹੈ। ਜਦੋਂ ਅਸੀਂ ਆਪਣੀ ਮਾਨਤਾ ਨੂੰ ਅੱਗੇ ਰੱਖ ਦਿੰਦੇ ਹਾਂ ਵੀ ਮੈਨੂੰ ਏਦਾਂ ਲੱਗਦਾ ਵੀ ਏਦਾਂ ਹੈ, ਉਸ ਵੇਲੇ ਅਸੀਂ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਜਿਹੜੇ ਲੋਕ ਬੇਮੁੱਖ ਹੋ ਜਾਂਦੇ ਹਨ ਤੇ ਨਰਕ ਘੋਰ ਮਹਿ ਪਰਿਆ, ਕਹਿੰਦੇ ਘੋਰ ਨਰਕਾਂ ਦੇ ਵਿੱਚ ਉਹਦੀ ਜ਼ਿੰਦਗੀ ਬਤੀਤ ਹੁੰਦੀ ਹੈ, ਇੱਥੇ ਵੀ ਤੇ ਅੱਗੇ ਵੀ। ਉਹ ਘੋਰ ਨਰਕਾਂ ਦੇ ਵਿੱਚ ਹੀ ਸੁੱਟਿਆ ਜਾਂਦਾ ਜਿੱਥੇ ਮਹਾਕੁੰਭੀ ਨਰਕ ਹਨ, ਜਿੱਥੇ ਜੀਵ ਤਪਦੇ ਬਿਲਾਏ ਜਾਂਦੇ ਹਨ, ਉੱਥੇ ਉਹਨਾਂ ਘੋਰ ਨਰਕਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਵੀ ਇਸ ਲੋਕ ਵਿੱਚ ਵੀ ਨਰਕ ਦੇ ਵਿੱਚ ਹੀ ਜ਼ਿੰਦਗੀ ਬਤੀਤ ਹੁੰਦੀ ਹੈ। ਕੋੜੀ ਨਰਕ ਬਰਾਬਰ ਏ, ਇਹੋ ਜਿਹੀ ਜ਼ਿੰਦਗੀ ਉਹਨਾਂ ਦੀ ਬਤੀਤ ਹੁੰਦੀ ਹੈ। ਔਰ ਅੱਗੇ ਪ੍ਰਲੋਕ ਵਿੱਚ ਵੀ ਉਹ ਘੋਰ ਨਰਕਾਂ ਵਿੱਚ ਧੱਕੇ ਜਾਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ।
ਮੇਰੇ ਵਾਹਿਗੁਰੂ ਨੇ, ਮੇਰੇ ਵਾਹਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਜਿੱਥੇ ਜਿੱਥੇ ਲਾਇਆ ਜੀਵ ਉੱਥੇ ਲੱਗੇ ਹੋਏ ਨੇ, ਤੇ ਅੱਗੇ ਵੀ ਉਸੇ ਤਰ੍ਹਾਂ ਦਾ ਹੀ ਵਰਤਾਰਾ ਜੀਵਾਂ ਨੇ ਕਰਨਾ ਜਿਵੇਂ ਵਾਹਿਗੁਰੂ ਨੇ ਵਰਤਾਉਣਾ ਹੈ। ਵਰਤਦਾ ਹੀ ਉਹੀ ਹੈ ਜੋ ਪਰਮਾਤਮਾ ਵਰਤਾਉਂਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਵਰਤਾਰਾ ਵਰਤ ਰਿਹਾ, ਨਿਰੰਕਾਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਜੀਵ ਜੋ ਕਰ ਰਹੇ ਨੇ, ਜਿੱਧਰ ਲੱਗੇ ਹੋਏ ਨੇ, ਪਰਮੇਸ਼ਰ ਦੇ ਲਾਏ ਲੱਗੇ ਹੋਏ ਨੇ, ਜਿੱਥੇ ਜਿੱਥੇ ਲਾਇਆ ਉੱਥੇ ਲੱਗੇ ਹਨ। ਜਿਤ ਕੋ ਲਾਇਆ ਤਿਤ ਹੀ ਲੱਗਦਾ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਉੱਥੇ ਜੀਵਾਂ ਨੇ ਉਸੇ ਵਰਤਾਰੇ ਵਿੱਚ ਵਰਤਣਾ ਜਿਵੇਂ ਵਾਹਿਗੁਰੂ ਨੇ ਵਰਤਾਉਣਾ ਹੈ।
ਨਾਨਕ ਸਹ ਤਕੜੀ ਸੰਤਨ ਕੀ ਰਿਦੈ ਭਾਈ ਮਗਨ ਚਰਨਾਰਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਮੈਂ ਆਪਣੇ ਨਾਮ ਜਪਣ ਵਾਲੇ ਗੁਰਮੁਖਾਂ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੀ ਸ਼ਰਨ ਨੂੰ ਪਕੜਦਾ, ਗ੍ਰਹਿਣ ਕਰਦਾ ਹਾਂ। ਔਰ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸ਼ਰਨ ਨੂੰ ਗ੍ਰਹਿਣ ਕਰਦਾ ਜਿਹੜੇ ਹਰ ਵੇਲੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਮਗਨ ਰਹਿੰਦੇ ਹਨ, ਜਿਨ੍ਹਾਂ ਦੀ ਸੁਰਤ ਹਰ ਵੇਲੇ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜੀ ਰਹਿੰਦੀ ਹੈ। ਵਾਰ ਸ਼ਬਦ ਮਹਾਰਾਜ ਜੀ ਦਾ ਚੱਲ ਰਿਹਾ 824 ਅੰਗ ਤੇ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਪਏ।
ਪੰਜਵੇਂ ਪਾਤਸ਼ਾਹ ਰਾਗ ਬਿਲਾਵਲ ਚ ਬਚਨ ਉਚਾਰਨ ਕਰਦਿਆਂ ਕਹਿੰਦੇ ਸਿਮਰਤ ਨਾਮ ਕੋਟ ਜਤਨ ਪਏ। ਨਿਰੰਕਾਰ ਪਰਮੇਸ਼ਰ ਦਾ ਨਾਮ ਸਿਮਰੀਏ ਤੋਂ ਸਮਝ ਲਓ ਸਾਰੇ ਯਤਨ ਹੋ ਗਏ, ਜਿੰਨੇ ਕਰਮ ਕਾਂਡ ਨੇ, ਚਾਹੇ ਕਿਸੇ ਵੀ ਪ੍ਰਕਾਰ ਦੇ ਜਪ ਤਪ ਵਰਤ ਆਦਿਕ ਹਨ, ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਹੋ ਗਏ। ਭਾਵ ਜਦੋਂ ਨਾਮ ਸਿਮਰਿਆ ਉਹ ਸਾਰੇ ਕਰਮ ਸਾਡੇ ਹੋ ਗਏ।
ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੇ ਤਨ ਕਉ ਤ੍ਰਾਸ ਆਏ।
ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾਏ ਹਨ, ਜਿਵੇਂ ਆਪ ਜੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰ ਰਹੇ ਹੋ, ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣ ਗਾਏ ਨੇ, ਉਹਨਾਂ ਗੁਣ ਗਾਉਣ ਵਾਲਿਆਂ ਦੇ ਤੋਂ ਜਮ ਦੂਤ ਜਿਹੜੇ ਨੇ ਤ੍ਰਸਤ ਹੋ ਜਾਂਦੇ ਨੇ, ਭੈ ਭੀਤ ਹੋ ਜਾਂਦੇ ਹਨ। ਜਮ ਦੂਤਾਂ ਨੂੰ ਉਹਨਾਂ ਤੋਂ ਡਰ ਲੱਗਦਾ ਹੈ, ਭੈ ਲੱਗਦਾ ਹੈ, ਭਾਵ ਉਹਨਾਂ ਦੇ ਨੇੜੇ ਨਹੀਂ ਆਉਂਦੇ।
ਪਾਉ ਜੀਤੇ ਪੁਨ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ।
ਉਨਹੈ ਚਰਨ, ਉਨਹੈ ਚਰਨ ਦਾ ਮਤਲਬ ਇਹ ਦੋ ਪ੍ਰਕਾਰ ਸੰਪਰਦਾਇ ਅਰਥ ਕੀਤੇ ਜਾਂਦੇ ਨੇ ਪੰਡਿਤ ਹਜ਼ਾਰਾ ਸਿੰਘ ਜੀ ਵੱਲੋਂ ਕੀਤੇ ਗਏ ਭਾਈ ਵੀਰ ਸਿੰਘ ਜੀ ਦੇ ਜੋ ਨਾਨਾ ਜੀ ਸਨ। ਉਨਹੈ ਚਰਨ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਰਾਸਚਿਤ ਕਰਮ ਕਰਨਾ ਕਿ ਮੰਨ ਲਓ ਕਿਸੇ ਪ੍ਰਕਾਰ ਦਾ ਕੋਈ ਗੁਨਾਹ ਹੋ ਗਿਆ ਕਿਸੇ ਕੋਲੋਂ ਤੇ ਉਹਦਾ ਪਰਾਸਚਿਤ ਕਰਨ ਵਾਸਤੇ ਜਿਹੜਾ ਕਰਮ ਕੀਤਾ ਜੇ ਉਹਨੂੰ ਪੁਨਹ ਚਰਨ ਕਹਿੰਦੇ ਹਾਂ। ਫਿਰ ਪੁਨਹ ਚਰਨ ਦਾ ਭਾਵ ਇਹ ਵੀ ਹੈ ਕਿ ਵਿਧੀ ਪੂਰਵਕ ਢੰਗ ਦੇ ਨਾਲ ਕਰਮ ਕਰਨੇ। ਕਹਿੰਦੇ ਜਿੰਨੇ ਵੀ ਪੁਨਹ ਚਰਨ ਹਨ ਉਹ ਅਸੀਂ ਕਰ ਲਏ ਕਦੋਂ, ਜਦੋਂ ਮਨ ਕਰਕੇ ਤਨ ਕਰਕੇ ਪ੍ਰਭੂ ਦੇ ਚਰਨਾਂ ਨੂੰ ਗ੍ਰਹਿਣ ਕਰ ਲਿਆ, ਸਾਡੇ ਸਾਰੇ ਪੁਨਹ ਚਰਨ ਹੋ ਗਏ, ਸਾਡੇ ਸਾਰੇ ਪ੍ਰਾਸਚਿਤ ਕਰਮ ਹੋ ਗਏ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਚਰਨ ਕਮਲ ਪਕੜੇ ਤੇ ਸਤਿਗੁਰਾਂ ਦੇ ਚਰਨ ਕਮਲ ਪਕੜ ਕੇ ਸਾਰੇ ਹੀ ਪਾਪ ਦਗਦ ਹੋ ਗਏ ਸੜ ਗਏ।
ਪਾਵਣ ਜਾਣ ਧਰਮ ਪਉ ਨਾਠਾ ਜਨਮ ਜਨਮ ਕੇ ਕਿਲ ਬਿਖ ਹਦ ਦਹੇ।
ਪਾਵਣ ਜਾਣ ਦਾ ਜਿਹੜਾ ਡਰ ਸੀ ਉਹ ਨੱਠ ਗਿਆ, ਹੁਣ ਸਾਨੂੰ ਜਨਮ ਮਰਨ ਦਾ ਡਰ ਨਹੀਂ ਰਿਹਾ। ਜਨਮ ਜਨਮ ਦੇ ਜਿਹੜੇ ਕਿਲ ਬਿਖ ਸਨ, ਕੀਤੇ ਹੋਏ ਪਾਪ ਸਨ ਮਿਥ ਕੇ, ਉਹ ਸਾਰੇ ਦਹਿਨ ਹੋ ਗਏ। ਦਹੇ ਦਾ ਮਤਲਬ ਸਾਰੇ ਸੜ ਕੇ ਸਵਾਹ ਹੋ ਗਏ, ਕਿਉਂਕਿ ਜੇ ਸੜਨ ਨਾ ਦੁਬਾਰਾ ਉੱਗ ਸਕਦੇ ਨੇ। ਕਹਿੰਦੇ ਸਾੜੀ ਗਏ, ਜਿਵੇਂ ਬੀਜ ਸੜਿਆ ਹੋਇਆ ਭੁੰਨਿਆ ਹੋਇਆ ਨਹੀਂ ਨਾ ਉੱਗਦਾ ਮੁੜ ਕੇ। ਕਹਿੰਦੇ ਇਸ ਤਰ੍ਹਾਂ ਸਾਡੇ ਜਨਮਾਂ ਜਨਮਾਂ ਦੇ ਜਿਤਨੇ ਪਾਪ ਸਨ ਉਹ ਸੜ ਗਏ ਜਦੋਂ ਅਸੀਂ ਪਾਤਸ਼ਾਹ ਦੇ ਪਾਵਨ ਚਰਨ ਕਮਲ ਗ੍ਰਹਿਣ ਕੀਤੇ। ਗੁਰਮੁਖੋ ਪਿਆਰਿਓ, ਨਿਰਭਉ ਹੋ ਕੇ ਉਸ ਜਗਤ ਦੇ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰੋ। ਨਿਰਭਉ ਹੋ ਕੇ, ਡਰ ਤੋਂ ਰਹਿਤ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ।
ਪਦਾਰਥ ਪਰਾ
ਜਿਹੜਾ ਨਾਮ ਰੂਪੀ ਪਦਾਰਥ ਹੈ ਇਹ ਕਿਸੇ ਵਿਰਲੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹੀ ਇਸ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਦੇ ਹਨ।
ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ।
ਇਹ ਪੂਰਨ ਪ੍ਰਭੂ ਦਾਤਾ ਜੀ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਤਰਸ ਕਰੋ ਸਵਾਮੀ ਜੀ ਕਿ ਅਸੀਂ ਤੁਹਾਡਾ ਨਿਰਮਲ ਜਸ ਆਪਣੀ ਰਸਨਾ ਤੋਂ ਕਹੀਏ। ਐਸਾ ਤਰਸ, ਐਸੀ ਕਿਰਪਾ ਹੈ ਪ੍ਰਭੂ ਜੀ ਸਾਡੇ ਤੇ ਕਰੋ ਕਿ ਅੱਠੇ ਪੈਰ ਆਪ ਜੀ ਦਾ ਪਵਿੱਤਰ ਜਸ ਕਥਨ ਕਰਦੇ ਰਹੀਏ। ਗਰੀਬਨ ਬਾਜ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਅਗਾਧ ਬੋਧ ਹੈ, ਤੁੱਛ ਬੁੱਧੀ ਹੈ ਸਾਡੇ ਜੀਵਾਂ ਦੀ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਅਗਾਂਹ ਵਾਸਤੇ ਸਤਿਗੁਰੂ ਜੀ ਸਤਿਬੁੱਧੀ ਪ੍ਰਦਾਨ ਕਰਨ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਭਾਈ ਸਾਹਿਬ ਜੀ ਨੇ ਪਾਠ ਪੜ੍ਹਨ ਦੀ ਸੇਵਾ ਕੀਤੀ, ਧੰਨਵਾਦ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮੇਰੇ ਪਾਉ ਜਗ